ਸੁਣਨ ਵਾਲੇ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲ੍ਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਸਜਣੋ, ਅੱਜ ਅਸਾਂ ਸੱਚਾਈ ਦੀ ਰਾਹ ਦਾ ਪਹਿਲਾ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਇਹ ਪ੍ਰੋਗਰਾਮ ਦੇ ਦੋ ਹਿੱਸੇ ਹਨ। ਪਹਿਲਾ ਹਿੱਸਾ ਹੁਣ ਤੁਹਾਡੀ ਖਿਦਮਤ ਵਿੱਚ ਪੇਸ਼ ਕਰੇ ਸੂ, ਦੂਜਾ ਹਿੱਸਾ ਤੁਸਾਂ ਆਉਣ ਵਾਲੇ ਪ੍ਰੋਗਰਾਮ ਵਿੱਚ ਸੁਣ ਸੋ। ਅੰਜੀਲ ਸ਼ਰੀਫ ਦੇ ਮੁਤਾਲੇ ਦੇ ਪਿਛਲੇ ਸਬਕੇ ਵਿੱਚ ਅਸਾਂ ਸੈਯਦਨਾ ਮਸੀਹ ਦੀ ਮੌਤ ਅਤੇ ਜ਼ਿੰਦਾ ਥੀਵਣ ਦੇ ਬਾਰੇ ਨਬੀਆਂ ਦੇ ਸਹੀਫਿਆਂ ਵਿੱਚ ਪੇਸ਼ਗੋਇਆਂ ਦੇ ਐਨ ਮੁਤਾਬਿਕ ਪੂਰੇ ਥੀਂਦੇ ਡਿੱਠਾ ਹਾਂ। ਅਸਾਂ ਡਿੱਠਾ ਹਾਂ ਜੋ ਉਹਨੇ ਸੂਲੀ ਤੇ ਆਪਣਾ ਖੂਨ ਦਾ ਕਫਾਰਾ ਦਿੱਤਾ, ਕਿਉਂ ਜੋ ਉਹਨੇ ਕੂੰ ਕਿਲੇ ਨਾਲ ਸੂਲੀ ਤੇ ਟੰਗ ਦਿੱਤਾ ਤਾਂ ਜੋ ਉਹ ਹਜ਼ਰਤ ਆਦਮ ਦੀ ਔਲਾਦ ਦੇ ਗੁਨਾਹਾਂ ਦਾ ਕਫਾਰਾ ਦੇਵੇ। ਅਸਾਂ ਇਹ ਵੀ ਡਿੱਠਾ ਜੋ ਉਹਨੇ ਦੀ ਲਾਸ਼ ਸੂਲੀ ਕਨੂੰ ਲਹਾਈ ਗਈ ਅਤੇ ਉਹਨੇ ਕੂੰ ਕਬਰ ਵਿੱਚ ਦਫ਼ਨ ਕੀਤਾ ਗਿਆ, ਵਲ ਤ੍ਰੀਜੇ ਦੀ ਕਬਰ ਵਿੱਚੋਂ ਜ਼ਿੰਦਾ ਠੀਕ ਰਹੀ ਬਹਿਰ ਆਏ ਅਤੇ 40 ਡੀਂ ਤਾਈਂ ਸੈਯਦਨਾ ਯਸੂ ਆਪਣੇ ਸ਼ਗਿਰਦੇ ਕੂੰ ਦਿਖਾਲੀ ਦੇਂਦੇ ਰਹੀਏ, ਇਵੇਂ ਆਪਣੇ ਜ਼ਿੰਦਾ ਹੋਵਣ ਦਾ ਸਬੂਤ ਦੇਂਦੇ ਰਹੀਏ। ਵਲ ਆਪਣੇ 6 ਸਬਕ ਵਿੱਚ ਅਸਾਂ ਡਿੱਠਾ ਜੋ ਸੈਯਦਨਾ ਯਸੂ ਅਸਮਾਨ ਉੱਤੇ ਚਾਗ ਹੀ ਦੇ ਗਏ ਅਤੇ ਉਹਦੇ ਸ਼ਗਿਰਦ ਅਸਮਾਨ ਦੋ ਗੌਰ ਨਾਲ ਦੇ ਰਹੀਏ। ਕਿਆ ਤੁਹਾਨੂੰ ਯਾਦ ਹੈ ਜੋ ਅਸਮਾਨ ਤੇ ਵੰਜਣ ਕਨੂੰ ਪਹਿਲੇ ਸੈਯਦਨਾ ਯਸੂ ਆਪਣੇ ਸ਼ਗਿਰਦੇ ਕੋ ਕਿਆ ਹੁਕਮ ਦਿੱਤਾ? ਅਤੇ ਸੈਯਦਨਾ ਯਸੂ ਆਪਣੇ ਸ਼ਗਿਰਦੇ ਦੇ ਕੋਲ ਆਏ ਅਤੇ ਹੁਕਮ ਦਿੱਤੋ ਨੇ ਜੋ ਯਰੂਸ਼ਲਮ ਕਨੂੰ ਬਾਹਰ ਨਾ ਵਜਾਏ ਬਲਕਿ ਅਸਮਾਨੀ ਬਾਪ ਦੇ ਊ ਵਾਅਦੇ ਦੇ ਪੂਰੇ ਥੀਵਣ ਦਾ ਭਾਲਾ ਕਰਾਏ, ਜਿਹਦਾ ਜ਼ਿਕਰ ਮੈਂ ਕਰਿੰਦਾ ਰਹੀ ਹਾਂ, ਕਿਉਂ ਜੋ ਹਜ਼ਰਤ ਯਹਿਯਾ ਪਾਣੀ ਨਾਲ ਬਪਤਿਸਮਾ ਦਿੱਤੇ ਪਰ ਕੁਝ ਦਿਹਾੜੇ ਦੇ ਬਾਅਦ ਰੂਹੁਲ ਕੁਦਸ ਦਾ ਬਪਤਿਸਮਾ ਥੀ ਸੀ। ਬਸ ਉਹਨੇ ਇਕੱਠੇ ਠੀਕ ਰਹੀ ਉਹਨੇ ਕਨੂੰ ਪੁੱਛਿਆ, ਐ ਖੁਦਾਵੰਦ, ਕਿਆ ਤੁਸਾਂ ਈ ਵੇਲੇ ਬਨੀ ਇਸਰਾਇਲ ਕੂੰ ਉਹਨੇ ਦੀ ਬਾਦਸ਼ਾਹੀ ਅਤਾ ਕਰੇ ਸੋ? ਉਹਨੇ ਰਸੂਲੇ ਕੂੰ ਜਵਾਬ ਦਿੱਤਾ, ਉਹਨੇ ਵਕਤੇ ਅਤੇ ਮਿਆਦੇ ਕੂੰ ਜਾਣ ਜਿਨ੍ਹੇ ਅਸਮਾਨੀ ਬਾਪ ਆਪਣੇ ਹੀ ਇਖਤਿਆਰ ਵਿੱਚ ਰੱਖੇ ਤੁਹਾਡਾ ਕੰਮ ਕਹਿਣੀ, ਪਰ ਜਦਾਂ ਰੂਹੁਲ ਕੁਦਸ ਤੁਹਾਡੇ ਉੱਤੇ ਨਾਜ਼ਲ ਥੀ ਸੀ ਤਾਂ ਤੁਹਾਕੂੰ ਜ਼ੋਰ ਮਿਲ ਸੀ ਅਤੇ ਯਰੂਸ਼ਲਮ ਅਤੇ ਸਾਰੇ ਯਹੂਦੀਆ ਅਤੇ ਸਾਮਰੀਆ ਵਿੱਚ ਬਲਕਿ ਦੁਨੀਆਂ ਦੀ ਇੰਤਹਾ ਤਾਈਂ ਮੇਰੇ ਗਵਾਹ ਹੋਸੋ। ਇਹ ਆਹਦੇ ਹੋਏ ਉਹ ਉਹਨੇ ਦੇ ਦੇਹਦੇ ਦੇਹਦੇ ਅਸਮਾਨ ਦੋ ਚਾਗ ਹੀ ਦੇ ਗਏ ਅਤੇ ਬੱਦਲ ਉਹਨੇ ਕੂੰ ਰਸੂਲੇ ਦੀ ਨਿਗਾਹੇ ਕਨੂੰ ਲੁਕਾ ਗਿੱਦਾ ਅਤੇ ਉਹਨੇ ਦੇ ਵਹਿੰਦੇ ਵੇਲੇ ਜੱਡਾਂ ਉਹ ਅਸਮਾਨ ਕੂੰ ਗੌਰ ਨਾਲ ਤਾੜੀ ਪਏ ਹਨ ਤਾਂ ਦੇਖੋ ਦੂ ਮਰਦ ਸਫੈਦ ਪੁਸ਼ਾਕ ਪਾਤੀ ਉਹਨੇ ਦੇ ਕੋਲ ਆਏ ਅਤੇ ਆਖਣ ਲੱਗੇ, ਐ ਗਲੀਲ ਦੇ ਰਹਿਣ ਵਾਲੋ, ਤੁਸਾਂ ਕਿਉਂ ਅਸਮਾਨ ਕੂੰ ਤਾੜੀ ਖੜੋ? ਇਹੋ ਸੈਯਦਨਾ ਯਸੂ ਜਿਹੜਾ ਤੁਹਾਡੇ ਕੋਲੋਂ ਅਸਮਾਨ ਉੱਤੇ ਚਾਗ ਦੇ ਗਏਨ, ਇਵੇਂ ਵਲਾ ਵਾਲੋ ਸੀ ਜਿਵੇਂ ਤੁਸਾਂ ਉਹਨੂੰ ਅਸਮਾਨ ਉੱਤੇ ਵੇਂਦੇ ਦੇਹਦੇ ਪਏ ਹੋ। ਇਵੇਂ ਸੈਯਦਨਾ ਯਸੂ ਆਪਣੇ ਸ਼ਗਿਰਦੇ ਕਨੂੰ ਅੰਜ ਠੀਕ ਰਹੀ ਅਸਮਾਨ ਉੱਤੇ ਚੱਲੀਏ ਗਏ ਜਿੱਥੋਂ ਉਹ ਦੁਨੀਆਂ ਵਿੱਚ ਆਏ ਹਨ ਅਤੇ ਅਰਸ਼ੇ ਬਰੀ ਤੇ ਕਾਦਰੇ ਮੁਤਲਿਕ ਖੁਦਾ ਬਾਪ ਦੇ ਸੱਜੇ ਪਾਸੋਂ ਬੈਠੇ ਅਦਾਲਤ ਦੇ ਡੀਂਹ ਦੇ ਭਾਲੇ ਵਿੱਚ ਹਨ। ਜੱਡਾਂ ਉਹ ਜ਼ਮੀਨ ਤੇ ਔਸਨ ਅਤੇ ਦੁਨੀਆਂ ਦਾ ਸੱਚਾ ਅਤੇ ਸ਼ਫਾਫ ਇਨਸਾਫ ਕਰੇ ਸਨ। ਕਿਆ ਤੁਸਾਂ ਸੁਣੀਏ ਜੋ ਸੈਯਦਨਾ ਯਸੂ ਅਸਮਾਨ ਤੇ ਵੰਜਣ ਕਨੂੰ ਪਹਿਲੇ ਆਪਣੇ ਸ਼ਗਿਰਦੇ ਕੋ ਕਿਆ ਹੁਕਮ ਦੇਂਦੇ ਪੈਣ? ਉਹਨੇ ਸ਼ਗਿਰਦੇ ਕੋ ਹੁਕਮ ਦਿੱਤਾ ਜੋ ਜੱਡਾਂ ਤਾਈਂ ਉਹਨੇ ਕੋ ਰੂਹੁਲ ਕੁਦਸ ਦਾ ਲਿਬਾਸ ਨਾ ਮਿਲੇ ਉਹ ਯਰੂਸ਼ਲਮ ਕਨੂੰ ਬਹਿਰ ਨਾ ਵੰਜਣ। ਰੂਹੁਲ ਕੁਦਸ ਦਾ ਇਹ ਲਿਬਾਸ ਉਹਨੇ ਕੋ ਅਸਮਾਨ ਕਨੂੰ ਮਿਲਣਾ ਹਾ, ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਵਿੱਚ ਇਹ ਸਵਾਲ ਹੋਵੇ ਜੋ ਇਹ ਰੂਹੁਲ ਕੁਦਸ ਕੌਣ ਹੈ। ਰੂਹੁਲ ਕੁਦਸ ਅੱਲਾਹ ਦਾ ਪਾਕ ਰੂਹ ਹੈ ਅਤੇ ਸੈਯਦਨਾ ਯਸੂ ਦਾ ਵੀ ਇਹੋ ਰੂਹ ਹੈ। ਇਹ ਪਾਕ ਰੂਹ ਉਹ ਪਾਕ ਹਸਤੀ ਹੈ ਜਿਹੜਾ ਅਸਮਾਨੀ ਬਾਪ ਦੇ ਇਕੱਠੇ ਅਤੇ ਖੁਦਾ ਦੇ ਪੁੱਤਰ ਸੈਯਦਨਾ ਯਸੂ ਦੇ ਇਕੱਠੇ ਰਹਿੰਦੇ। ਪਰ ਪਾਕ ਰੂਹ ਦੀ ਸ਼ਖਸੀਅਤ ਇਨ੍ਹੇ ਡੁਹਾਏ ਕਨੂੰ ਅੰਝ ਹੈ। ਸ਼ੁਰੂ ਵਿੱਚ ਜੱਡਾਂ ਅੱਲਾਹ ਸਈ ਦੁਨੀਆ ਬਣਾਈ ਤਾਂ ਇਹ ਪਾਕ ਰੂਹ ਅੱਲਾਹ ਦੇ ਨਾਲ ਹਾ ਪਿਆ। ਇਹ ਉਹ ਪਾਕ ਰੂਹ ਹੈ ਜੈਂ ਅੱਲਾਹ ਦੇ ਕਲਾਮ ਕੋ ਲਿਖਣ ਕੀਤੇ ਨਬੀਆਂ ਦੀ ਰਹਿਨੁਮਾਈ ਕੀਤੀ। ਰੂਹੁਲ ਕੁਦਸ ਅੱਲਾਹ ਦਾ ਪਾਕ ਰੂਹ ਹੈ ਜਿਹੜਾ ਹੈ ਕੁਆਰੀ ਤੇ ਨਾਜ਼ਲ ਥੀਆ ਜਿਹਦਾ ਨਾਂ ਮੁਕੱਸਾ ਮਰੀਅਮ ਹਾ ਅਤੇ ਉਹ ਹੀ ਰੂਹੁਲ ਕੁਦਸ ਦੀ ਕੁਦਰਤ ਨਾਲ ਹਮਲਾ ਥੀਆਂ ਅਤੇ ਉਨੇ ਕਨੂੰ ਇੱਕ ਪੁੱਤਰ ਜਾਏ ਜਿਹੜੇ ਮਾਸੂਮ ਅਤੇ ਪਾਕ ਹਾ ਯਾਨੀ ਸੈਯਦਨਾ ਯਸੂ ਅਲ ਮਸੀਹ। ਇਹੋ ਪਾਕ ਰੂਹ ਸੈਯਦਨਾ ਯਸੂ ਅਲ ਮਸੀਹ ਵਿੱਚ ਹਾ। ਇਹ ਰੂਹੁਲ ਕੁਦਸ ਮਦਦਗਾਰ ਵੀ ਹੈ ਯਾਨੀ ਉਹ ਮਦਦਗਾਰ ਜੈਕੂ ਭੇਜਣ ਦਾ ਵਾਅਦਾ ਸੈਯਦਨਾ ਯਸੂ ਆਪਣੇ ਸ਼ਗਿਰਦੇ ਨਾਲ ਕੀਤਾ ਹਾ ਅਤੇ ਇਵੇਂ ਫਰਮਾਇਆ ਹਾ ਅਤੇ ਮੈਂ ਅਸਮਾਨੀ ਬਾਪ ਕੋ ਦਰਖਾਸਤ ਕਰੇ ਸਾਂ ਤਾਂ ਉਹ ਤੁਹਾਕੂ ਦੂਜਾ ਮਦਦਗਾਰ ਬਖਸ਼ੇ ਸੀ ਤਾਂ ਜੋ ਹਮੇਸ਼ਾ ਤਾਈਂ ਤੁਹਾਡੇ ਇਕੱਠੇ ਰਹੇ ਯਾਨੀ ਰੂਹੇ ਹੱਕ ਜੈਕੂ ਦੁਨੀਆ ਹਾਸਿਲ ਨਹੀਂ ਕਰ ਸਕਦੀ ਕਿਉਂ ਜੋ ਨਾ ਉਹਕੂ ਦੇਖ ਸਕਦੀ ਅਤੇ ਨਾ ਜਾਣਦੀ ਹੈ। ਤੁਸਾਂ ਇਕੂ ਜਾਣ ਦੋ ਕਿਉਂ ਜੋ ਉਹ ਤੁਹਾਡੇ ਇਕੱਠੇ ਰਹਿੰਦੇ ਅਤੇ ਤੁਹਾਡੇ ਅੰਦਰ ਹੋਸੀ। ਸੈਯਦਨਾ ਯਸੂ ਆਪਣੇ ਸ਼ਗਿਰਦੇ ਕੋ ਮਦਦਗਾਰ ਭੇਜਣ ਦਾ ਜਿਹੜਾ ਵਾਅਦਾ ਕੀਤਾ ਉਹਕੂ ਸਮਝਣ ਸਾਡੇ ਕੀਤੇ ਬਹੁਤ ਜ਼ਰੂਰੀ ਹੈ ਕਿਉਂ ਜੋ ਕੁਝ ਲੋਕ ਬਿਨੇ ਕੋ ਯਕੀਨ ਦਿਵਾਉਣ ਚਾਹੁੰਦੇ ਨੇ ਜੋ ਸੈਯਦਨਾ ਯਸੂ ਕਹੀਂ ਬੇ ਨਬੀ ਕੋ ਭੇਜਣ ਦੇ ਬਾਰੇ ਫਰਮੈਂਦੇ ਪੈਣ। ਪਰ ਜਿਹੜੇ ਮਦਦਗਾਰ ਕੋ ਭੇਜਣ ਦਾ ਵਾਅਦਾ ਸੈਯਦਨਾ ਯਸੂ ਕੀਤੇ ਉਹ ਕੋਈ ਇਨਸਾਨੀ ਸੂਰਤ ਵਿੱਚ ਨਾ ਹਾ ਕਿਉਂ ਜੋ ਸੈਯਦਨਾ ਯਸੂ ਸਾਫ਼ ਸਾਫ਼ ਫਰਮਾਇਆ ਹਾ ਜੋ ਉਹ ਰੂਹ ਹੋਸੀ ਜੈਕੂ ਕੋਈ ਦੇਖ ਨਹੀਂ ਸਕਦਾ ਅਤੇ ਇਹ ਰੂਹ ਉਨੇ ਦੇ ਸ਼ਗਿਰਦਿਆਂ ਦੇ ਅੰਦਰ ਹਮੇਸ਼ਾ ਰਾਸੀ। ਤਾਂ ਇਹ ਪਾਕ ਰੂਹ ਕਿਆ ਹੈ? ਇਹ ਪਾਕ ਰੂਹ ਅੱਲਾਹ ਦੀ ਬਖਸ਼ਿਸ਼ ਹੈ ਜਿਹੜਾ ਉਹ ਸੈਯਦਨਾ ਮਸੀਹ ਤੇ ਈਮਾਨ ਰੱਖਣ ਵਾਲੀਆਂ ਕੋ ਬਖਸ਼ੇਂਦੇ। ਇਹ ਪਾਕ ਰੂਹ ਉਨੇ ਕੋ ਨਵੀਂ ਹਯਾਤੀ ਦਿੰਦੇ ਯਾਨੀ ਨਵੇਂ ਸਰੇਂ ਕਾਨੂੰ ਪੈਦਾ ਥੀਵਣ ਦਾ ਫਜ਼ਲ ਬਖਸ਼ੇਂਦੇ। ਉਨੇ ਕੋ ਆਪਣੇ ਨਾਂ ਵਾਂਗੂ ਪਾਕ ਰਹਿੰਦੇ, ਜ਼ੋਰ ਦਿੰਦੇ, ਉਨੇ ਕੋ ਅੱਲਾਹ ਦੀ ਕੁਰਬਤ ਵਿੱਚ ਰਹਿਣ ਦੀ ਤੌਫੀਕ ਦਿੰਦੇ। ਅੱਜ ਅਸਾਂ ਦੇਖਸੂ ਜੋ ਪੈਂਤੀਕੋਸਤ ਦੇ ਦੀ ਅੱਲਾਹ ਸਈ ਸੈਯਦਨਾ ਯਸੂ ਦੇ ਸ਼ਗਿਰਦੇ ਉੱਤੇ ਰੂਹੁਲ ਕੁਦਸ ਕੋ ਕਿਵੇਂ ਨਾਜ਼ਲ ਫਰਮਾਇਆ। ਪੈਂਤੀਕੋਸਤ ਦਾ ਦੀ ਇੱਕ ਈਦ ਦਾ ਦੀ ਹਾ ਜੈਕੂ ਅੱਲਾਹ ਸਈ ਹਜ਼ਰਤ ਮੂਸਾ ਦੇ ਜ਼ਮਾਨੇ ਕਾਨੂੰ ਮਨਾਵਣ ਦਾ ਹੁਕਮ ਬਨੀ ਇਸਰਾਇਲ ਕੋ ਦਿੱਤਾ ਹਾ। ਇਹਦੀ ਤਫਸੀਲ ਅਸਾਂ ਤੌਰਾਤ ਸ਼ਰੀਫ ਵਿੱਚ ਦੇਖ ਸਕਦੇ ਹਾਂ। ਇਹ ਈਦ ਗੰਦਮ ਦੀ ਕਟਾਈ ਤੇ ਅੱਲਾਹ ਦਾ ਸ਼ੁਕਰ ਅਦਾ ਕਰਨ ਕੀਤੇ ਮਨਾਈ ਵੈਂਦੀ ਹੈ। ਪਰ ਹੁਣ ਕਲੀਸਿਆ ਕੀਤੇ ਈਦੇ ਪੈਂਤੀਕੋਸਤ ਦਾ ਮਕਸਦ ਈ ਗਾਲ ਕਨੂੰ ਵੀ ਬਹੁ ਖਾਸ ਹੈ। ਇਹ ਦੀ ਅੱਲਾਹ ਸਈ ਆਪ ਚੁਣਿਆ ਹਾ ਤਾਂ ਜੋ ਸੈਯਦਨਾ ਮਸੀਹ ਤੇ ਈਮਾਨ ਰੱਖਣ ਵਾਲੀਆਂ ਉੱਤੇ ਰੂਹੁਲ ਕੁਦਸ ਨਾਜ਼ਲ ਫਰਮਾਵੇ ਅਤੇ ਇਹ ਰੂਹੁਲ ਕੁਦਸ ਉਨੇ ਇਮਾਨਦਾਰਾਂ ਵਿੱਚ ਸਕੂਨਤ ਕਰੇ ਜਿਵੇਂ ਬਨੀ ਇਸਰਾਇਲ ਦੀ ਈਦ ਦੇ ਪੈਂਤੀਕੋਸਤ ਈਦ ਦੇ ਫਸਾ ਦੇ 50 ਦਿਨ ਬਾਅਦ ਆਉਂਦੀ ਹੈ। ਉਵੇਂ ਅੱਲਾਹ ਮਨਸੂਬਾ ਬਣਾਇਆ ਜੋ ਰੂਹੁਲ ਕੁਦਸ ਦੇ ਨਜ਼ੂਲ ਦੀ ਈਦ ਪੈਂਤੀਕੋਸਤ ਸੈਯਦਨਾ ਮਸੀਹ ਦੇ ਮੁਰਦਿਆਂ ਵਿੱਚੋਂ ਜ਼ਿੰਦਾ ਥੀਵਣ ਦੇ 50 ਦਿਨ ਬਾਅਦ ਥੀਵੇ। ਹੁਣ ਅਸਾਂ ਅੱਲਾਹ ਦੇ ਕਲਾਮ ਦੇ ਬਿਆਨ ਵਿੱਚੋਂ ਦੇਖਸੂ ਜੋ ਜੱਡਾ ਸੈਯਦਨਾ ਯਸੂ ਆਪਣੇ ਸ਼ਗਿਰਦੇ ਕਨੂੰ ਅੰਝ ਠੀਕ ਰਹੀ ਅਸਮਾਨ ਉੱਤੇ ਚੜ੍ਹ ਗਏ ਤਾਂ ਇਹਦੇ ਬਾਅਦ ਕਿਆ ਵਕੂ ਥੀਆ? ਅੱਲਾਹ ਦੇ ਕਲਾਮ ਵਿੱਚ ਇਵੇਂ ਬਿਆਨ ਕੀਤਾ ਗਏ, ਵੱਲ ਉਹ ਊ ਪਹਾੜ ਕਨੂੰ ਜਿਹੜਾ ਜੈਤੂਨ ਦਾ ਅੱਖ ਵਹਿੰਦੇ ਅਤੇ ਯਰੂਸ਼ਲਮ ਦੇ ਨੇੜੇ ਸਬਤ ਦੀ ਮੰਜ਼ਿਲ ਦੇ ਫਾਸਲੇ ਤੇ ਹੈ। ਯਰੂਸ਼ਲਮ ਕੋ ਮੁੜੀਏ ਅਤੇ ਜੱਡਾਂ ਸ਼ਹਿਰ ਵਿੱਚ ਦਾਖਲ ਥਏ ਤਾਂ ਊ ਚੁਬਾਰੇ ਉੱਤੇ ਚੜ੍ਹੇ ਜਹਿੰਦੇ ਵਿੱਚ ਉਹ ਯਾਨੀ ਹਜ਼ਰਤ ਪਤਰਸ ਅਤੇ ਹਜ਼ਰਤ ਯਾਕੂਬ ਅਤੇ ਹਜ਼ਰਤ ਯੂਹੰਨਾ ਅਤੇ ਹਜ਼ਰਤ ਅੰਦਰਿਆਸ ਅਤੇ ਹਜ਼ਰਤ ਫਿਲਪਸ ਅਤੇ ਹਜ਼ਰਤ ਤੋਮਾ ਅਤੇ ਹਜ਼ਰਤ ਬਰਤਲਮਾਈ ਅਤੇ ਹਜ਼ਰਤ ਮੱਤੀ ਅਤੇ ਹਜ਼ਰਤ ਹਲਫਾਈ ਦੇ ਪੁੱਤਰ ਹਜ਼ਰਤ ਯਾਕੂਬ ਅਤੇ ਹਜ਼ਰਤ ਸ਼ਿਮਾਉਨ ਜ਼ੇਲੋਤੀਸ ਅਤੇ ਹਜ਼ਰਤ ਯਾਕੂਬ ਦੇ ਪੁੱਤਰ ਹਜ਼ਰਤ ਯਹੂਦਾ ਰਹਿੰਦੇ ਹਨ। ਇਹ ਸਾਰੇ ਅਤੇ ਕੁਝ ਤ੍ਰੇਮਤੀ ਅਤੇ ਸੈਯਦਨਾ ਯਸੂ ਦੀ ਮਾਂ ਮੁਕੱਦਸਾ ਮਰੀਅਮ ਅਤੇ ਉਨ੍ਹਾਂ ਦੇ ਭਰਾਵੇਂ ਦੇ ਇਕੱਠੇ ਇੱਕ ਦਿਲ ਠੀਕ ਰਹੀ ਦੁਆ ਵਿੱਚ ਮਸ਼ਗੂਲ ਰਹੀਏ। ਲਿਖਣ ਕੇ ਜੇ ਸਾਡਾ ਪਤਾ ਹੈ ਸੱਚਾਈ ਦੀ ਰਾਹ ਪੀਓ ਬਕਸ ਨੰਬਰ 311 ਲਾਹੌਰ ਪਾਕਿਸਤਾਨ। ਇੱਕ ਦਫਾ ਬੁਲਾ ਦੱਸਿਆ ਸੱਚਾਈ ਦੀ ਰਾਹ ਪੋਸਟ ਬਕਸ ਨੰਬਰ 311 ਲਾਹੌਰ ਪਾਕਿਸਤਾਨ। ਤੁਸੀਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ 0331 3043 110। ਇੱਕ ਦਫਾ ਬੁਲਾ ਦੱਸਿਆ 0341 3043 110। ਤੁਸੀਂ ਸਾਕੂ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ listen.live77@gmail.com।